ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੇ ਮਹੱਲਾ ਚੌਥਾ, ਘਰ ਸਤਵਾਂ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ,
ਵਾਹ
ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ साहिब गुणी निधाना तुम्हारी महिमा बरन न सको तू ठाकुर ऊच भगवाना मैं हर हर नाम तर सोए ज्यों पावे त्यों राख मेरे साहिब मैं तुझ बिन अवर न कोई रहाऊं मैं तान दी बाण तू है मेरे स्वामी मैं तुझ आगे अरदास मैं होर थाओ नाही जिस पह करो बेनंती मेरा दुख सुख तुझे ही पास विचे धरती विचे पानी विच कास्ट अगन तरीजै बकरी सिंह इक तै थाए राखे मन हर जप भ्रम पाओ दूर की जै हर की वडियाई देखो संतो हर निमाणिया मान देवाए ज्यों धरती चरण तले ते ऊपर आवे त्यों नानक साध जना जगत आन सब पैरी पाए हर की वडियाई देखो संतो हर निमाणिया मान देवाए ज्यों धरती चरण तले ते ऊपर आवे त्यों नानक साध जना जगत आन सब पैरी पाए वाहे गुरु जी का खालसा वाहे गुरु जी की फतेह।
इको ओंकार सतनाम करता पुरुष निर्भव निर्वैर अकाल मूरत अजूनी सैभं गुरुप्रसाद बेसमार्यथागंत्य तोले ज्यों बुलाव हो त्यों नानक दास बोले जी जंत के ठाकुरा अपे वर्तन हार नानक एको पसरिया दूजा कै दृष्टार नानक एको पसरिया दूजा कै दृष्टार परम सन्मान आवर साहिबे कमाल बारगाहे इनायत के मालिक कलयुगी जीवों के उद्धार करता साहिबे सहाबा ज्योत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे महान बरकतमई कदमां च बिराजमान गुरु प्यारी साध संगत गुरुदेव जियां दी महान इनायत दा सदका साढ़े सारयां दे सिर ते बख्शिशमई रखे हत्थ दा सदका जीवन दा अज दा दिन भी प्राप्त होया और इस नवें दिन दी जो नवें जन्म समान है शुरुआत करन दा बल भी साहिब जी ने तन तन गुरु रामदास पातशाह जिया ने नज़रे इनायत कर दिया इस सारे ब्रह्मंड दे सब तो महान पवित्र स्थान सब सुखन को करता सब दुखन को हरता जिस दी महिमा संसार दा कोई भी महान तो महान ज्ञानवान मनुख भी बयान नहीं कर सकता ऐसी ज़ियारतमई पावन बरकतमई धरती श्री दरबार साहिब अमृतसर विखे प्रदान कीती है। सतगुरु जी की महाबाणी का गायन सर्वत्र आसा पूर्ण करनहार श्री आसा की वार दे कीर्तन आपने श्री हरिमंदर साहब विखे बैठ के भी और अपने घर मंदिर विच बैठ के भी सरवण किते हैं। कुछ समा होर सतगुरु पातशाह जी दे मुबारक दर तो प्राप्त होए हुक्मनामे दी विचार राही सदाए बारगा दी महान बचना दी विचार राही मन गुरु चरणा नाल जुड़ सके एकाग्रता अदब ते आनंद दी दात झोली च पै सके इसलिए जितने माता प्राता हाजरीन हाजरी भर रहे हो श्री गुरु रामदास महाराज जी दे चरण कमलां दा ध्यान करदे आं ऐसा गहराई तो महसूस करिए कि साडा सीस गुरु रामदास पातशाह जी दे मुबारक चरण कमलां ते टिकिया है ते साहिब जियां ने मेहर भरिया हथ साडे सिर ते रखिया होया गुरुदेव जी दे शब्द रूपी कदमां नूं गल वकड़ी करदिआं चरण चुमदिआं होइआं गुरु की मुबारक फतेह राहीं सांझ बनाईए। वाहिगुरु जी का खालसा वाहिगुरु जी की फतेह। अज दे ए महाबोल तन तन गुरुदेव गुरु रामदास पातशाह जी दे मुबारक कंठ तो उचारण होए ते पावन कलम नाल कलम बंद होए बोलां विच प्राप्त होई है जो सूही राग विच साहिब जी दे बोल दर्ज ने और सूही गुरु ग्रंथ साहिब महाराज विच एक राग है जिस दा रागां दी बणतर विच राग पंक्ति विच पंद्रवां स्थान है सूही राग दा और इस विच महाराज ने कर सतवां जो ताल दा लखायक है नाल दर्ज कीता है। स्याणे विद्वान इस नूं भैरव श्री राग सारंग ते कानड़ा तो मिलिया होया राग बयान करदे ने। विद्वानां दी मत मुताबक थोड़ा थोड़ा गाउण दा फर्क दसदे ने। कुछ विद्वान ਦੋ ਘੜੀਆਂ ਦਿਨ ਚੜ੍ਹੇ ਇਸ ਦੇ ਗਾਉਣ ਦਾ ਸਮਾਂ ਦੱਸਦੇ ਨੇ। ਇਹ ਕਾਫੀ ਥਾਟ ਦਾ ਰਾਗ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ ਦਰਜ਼ ਹੈ। ਔਰ ਕੁਛ ਸੱਜਣ ਦੋ ਪਹਿਰ ਦਿਨ ਚੜ੍ਹੇ ਇਸ ਦਾ ਗਾਇਨ ਦਾ ਸਮਾਂ ਦੱਸਦੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੱਜ ਦਾ ਜੋ ਪਾਵਨ ਹੁਕਮਨਾਮਾ ਆਇਆ, ਇਹ 1430 ਪਾਵਨ ਅੰਗਾਂ ਵਾਲੀ ਬੀੜ ਵਿੱਚ 734 ਨੰਬਰ ਪਾਵਨ ਅੰਗ ਤੋਂ ਪ੍ਰਾਰੰਭ ਹੋ ਕੇ ਔਰ ਇਸ ਤਰ੍ਹਾਂ 735 ਨੰਬਰ ਦਾ ਇਹ ਪਹਿਲਾ ਸ਼ਬਦ ਬਣ ਜਾਂਦਾ ਜੋ ਅੱਜ ਹੁਕਮਨਾਮੇ 'ਚ ਪ੍ਰਾਪਤ ਹੋਇਆ। ਇਸ ਪਾਵਨ ਬਚਨ ਦੀਆਂ ਜੋ ਮਰਕਜ਼ੀ ਪੰਕਤੀਆਂ ਨੇ, ਜਿਨ੍ਹਾਂ ਵਿੱਚ ਸੈਂਟਰਲ ਥੀਮ ਸਤਿਗੁਰੂ ਜੀ ਨੇ ਰੱਖਿਆ ਹੈ, ਉਹ ਰਹਾਉ ਵਾਲੀ ਪੰਕਤੀ ਹੈ, ਮੈਂ ਹਰ ਹਰ ਨਾਮ ਤਰਸ ਹੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨ ਕੋਈ। ਆਪ ਕਹਿੰਦੇ ਨੇ ਮੈਂ ਆਪਣੇ ਜੀਵਨ ਦਾ ਆਸਰਾ, ਧਰ ਦਾ ਮਤਲਬ ਹੈ ਆਸਰਾ, ਆਧਾਰ ਤੋਂ ਸ਼ਬਦ ਧਰ ਬਣਿਆ। ਜੈਸੇ ਸ਼ਬਦ ਧਿਰ ਵੀ ਹੈ, ਧਿਰ ਦਾ ਮਤਲਬ ਵੀ ਆਸਰਾ ਹੈ, ਧਰ ਦਾ ਮਤਲਬ ਵੀ ਆਧਾਰ ਸ਼ਬਦ ਹੈ। ਜੈਸੇ ਜਿਸ ਜਿਹੜਾ ਸਭ ਤੋਂ ਪਹਿਲੇ ਸ਼ਿਲਾਨਿਆਸ ਕੀਤਾ ਜਾਂਦਾ ਹੈ ਕਿਸੇ ਇਮਾਰਤ ਦਾ, ਉਸਨੂੰ ਆਧਾਰ ਸ਼ਿਲਾ ਕਹਿੰਦੇ ਨੇ, ਵੀ ਇਸ ਦੇ ਉੱਪਰ ਸਾਰੀ ਇਮਾਰਤ ਠਹਿਰੀ ਹੋਈ ਹੈ, ਟਿਕੀ ਹੋਈ ਹੈ। ਜਿਸ ਨੂੰ ਵੱਖ ਵੱਖ ਭਾਸ਼ਾਵਾਂ ਵਿੱਚ ਅਹਿਲੇ ਇਸਲਾਮ ਵਾਲੇ ਲੋਕ ਸੰਗੇ ਬੁਨਿਆਦ ਕਹਿ ਦਿੰਦੇ ਨੇ, ਅਸੀਂ ਆਪਣੀ ਆਮ ਵਰਤੋਂ ਦੀ ਬੋਲਚਾਲ ਦੀ ਭਾਸ਼ਾ ਵਿੱਚ ਇਸ ਨੂੰ ਨੀਂਹ ਪੱਥਰ ਕਹਿ ਦਿੰਦੇ ਹਾਂ, ਬਈ ਨੀਂਹ ਦਾ ਪਹਿਲਾ ਪੱਥਰ। ਧਿਰ, ਧਰ, ਆਸਰਾ, ਸੰਗੇ ਬੁਨਿਆਦ, ਸੈਂਟਰਲ ਥੀਮ ਜਿਸ ਮੁਬਾਰਕ ਬਚਨ ਵਿੱਚ ਸਤਿਗੁਰੂ ਨੇ ਰੱਖਿਆ ਹੈ, ਕਹਿੰਦੇ ਨੇ ਹੇ ਨਿਰੰਕਾਰ, ਮੈਂ ਤੇਰੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਇਆ, ਮੈਂ ਹਰ ਹਰ ਨਾਮ ਧਰ ਸੋਈ। ਉਹ ਕਰਤਾ ਪੁਰਖ ਦਾ ਨਾਮ ਜਿਸ ਨੂੰ ਜਪ ਕੇ ਸੰਸਾਰ ਵਿੱਚ ਦੁਖੀ ਤੋਂ ਦੁਖੀ ਮਨੁੱਖਾਂ ਨੇ ਪਰਮ ਸੁੱਖ ਪ੍ਰਾਪਤ ਕੀਤਾ ਹੈ। ਕਮਜ਼ੋਰ ਤੋਂ ਕਮਜ਼ੋਰ ਮਨੁੱਖ ਮਹਾਨ ਤਾਕਤਵਰ ਸਾਬਤ ਹੋਏ ਨੇ, ਔਰ ਜ਼ਰਾ ਜ਼ਰਾ ਜਿਹਾ ਦੁੱਖ ਦੇਖ ਕੇ ਘਬਰਾ ਜਾਣ ਵਾਲੇ ਹਿਰਦੇ, ਜਦ ਉਹਨਾਂ ਨੇ ਕਰਤਾ ਪੁਰਖ ਦੇ ਨਾਮ ਦਾ ਆਸਰਾ ਲਿਆ, ਤਾਂ ਫਿਰ ਸਾਹਮਣੇ ਮੌਤ ਖੜੀ ਦੇਖ ਕੇ ਵੀ ਉਹਨਾਂ ਨੂੰ ਮੁਸਕਰਾਉਂਦੇ ਹੋਏ ਦੇਖਿਆ ਗਿਆ। ਉਹਨਾਂ ਦੇ ਨੇਤਰਾਂ ਵਿੱਚ ਕੋਈ ਅਸ਼ਕ ਦਿਖਾਈ ਨਹੀਂ ਪਿਆ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਆਸਰਾ ਬਣਿਆ ਰਿਹਾ, ਕੋਈ ਦੁੱਖ ਉਹਨਾਂ ਨੂੰ ਪੋਹ ਨਹੀਂ ਸਕਿਆ। ਇਹ ਪੋਹ ਦਾ ਮਹੀਨਾ ਹੋਵੇ, ਸਭ ਤੋਂ ਪਹਿਲੇ ਧੰਨ ਧੰਨ ਸ਼੍ਰੀ ਮਾਤ ਗੁਜਰ ਕੌਰ, ਮਾਤਾ ਗੁਜਰੀ ਸਾਹਿਬਾ ਦਾ ਚੇਤਾ ਆ ਜਾਂਦਾ ਹੈ, ਜਿਨ੍ਹਾਂ ਨੇ ਇਸ ਹੱਡ ਚੀਰਵੀਂ ਸਰਦੀ ਦੇ ਵਿੱਚ ਵੀ ਮਹਾਨ ਕਰਾਮਾਤ ਕਰਕੇ ਜਗਤ ਦੇ ਸਾਹਮਣੇ ਪ੍ਰਗਟ ਕੀਤੀ ਹੈ, ਜਗਤ ਦੇ ਸਾਹਮਣੇ ਦਿਖਾਈ ਹੈ। ਛੋਟੇ ਛੋਟੇ ਮਾਸੂਮ ਬੱਚੇ 7 ਅਤੇ 9 ਸਾਲ ਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਨੇ ਮਹਾਨ ਪ੍ਰਭੂ ਆਸਰੇ ਦਾ ਨਿੱਘ ਜਗਤ ਦੇ ਸਾਹਮਣੇ ਉਜਾਗਰ ਕੀਤਾ ਹੈ। ਸਤਿਗੁਰੂ ਜੀ ਦੇ ਬੱਚਿਆਂ ਨੂੰ ਜਦ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਇਸ ਸ਼ਬਦ ਵਿੱਚ ਦੀਵਾਨ ਸ਼ਬਦ ਵੀ ਆਇਆ ਹੈ। ਦੀਵਾਨ ਦਾ ਅਰਥ ਕਚਹਿਰੀ ਆਉਂਦਾ ਹੈ, ਆਸਰਾ ਵੀ, ਬਲ ਵੀ, ਕੁਝ ਲੋਕ ਇਸ ਦਾ ਅਰਥ ਕਰਦੇ ਨੇ। ਜਦ ਦੀਵਾਨ ਵਿੱਚ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਤਾਂ ਇਹਨਾਂ ਛੋਟਿਆਂ ਬੱਚਿਆਂ ਨੇ ਵੱਡੀ ਮਹਾਨ ਬਰਕਤ ਅਤੇ ਵੱਡੇ ਮਹਾਨ ਦਲੇਰਾਨਾ ਅੰਦਾਜ਼ ਦਾ ਪ੍ਰਗਟਾਵਾ ਕੀਤਾ ਹੈ। ਜ਼ਰਾ ਨਹੀਂ ਘਬਰਾਏ, ਜ਼ਰਾ ਨਹੀਂ ਚਿੰਤਾ 'ਚ ਪਏ। ਉਸ ਵੇਲੇ ਵਜ਼ੀਰ ਖਾਨ ਦੇ ਸਾਹਮਣੇ ਮੌਕੇ 'ਤੇ 17 ਰਿਆਸਤਾਂ ਦੇ ਰਾਜੇ ਮੌਜੂਦ ਸਨ, ਜਿਨ੍ਹਾਂ ਵਿੱਚ ਇੱਕ ਨਵਾਬ ਮਲੇਰਕੋਟਲਾ ਵੀ ਮੌਜੂਦ ਸੀ। 17 ਲਾਗੇ ਲਾਗੇ ਦੇ ਪਰਗਣੇ ਜਿੱਥੋਂ ਦੇ ਇਹ ਹਾਕਮ ਹੁਕਮਰਾਨ ਪਹੁੰਚੇ ਹੋਏ ਸਨ। ਗਿਰਦੋ ਨਵਾਬ ਦੇ 28 ਵੱਡੇ ਵੱਡੇ ਪਰਗਣਿਆਂ ਦਾ ਪ੍ਰਮੁੱਖ ਵਜ਼ੀਰ ਖਾਨ ਸੂਬਾ ਸਰਹੰਦ, ਉਸਦੇ ਸਾਹਮਣੇ ਕਿਸੇ ਦੇ ਬੋਲਣ ਦੀ ਹਿੰਮਤ ਨਹੀਂ ਬਣਦੀ ਸੀ। ਹਿੰਮਤ 'ਤੇ ਮੈਂ ਅਰਜ਼ ਕਰਾਂ, ਸ਼ਾਇਦ ਨਵਾਬ ਮਲੇਰਕੋਟਲਾ ਦੀ ਵੀ ਨਾ ਹੀ ਬਣਦੀ, ਪਰ ਥੋੜ੍ਹਾ ਜਿਹਾ ਖੁਦਾ ਅੱਗੇ ਝੁਕਿਆ ਹੋਇਆ ਹਿਰਦਾ ਸੀ, ਬੰਦਗੀ ਵਾਲਾ ਹਿਰਦਾ ਸੀ। ਉਸਨੂੰ ਜਿਹੜੀ ਸੱਚ ਕਹਿਣ ਦੀ ਹਿੰਮਤ ਪ੍ਰਾਪਤ ਹੋਈ ਹੈ, ਉਹ ਸਾਹਿਬਜ਼ਾਦਿਆਂ ਨੂੰ ਸੱਚ 'ਤੇ ਖੜ੍ਹੇ ਦੇਖ ਕੇ, ਸੱਚ ਬੋਲਦਿਆਂ ਦੇਖ ਕੇ ਪ੍ਰਾਪਤ ਹੋਈ। ਮਨ 'ਤੇ ਉਸਦਾ ਵੀ ਬੜੇ ਵੈਰ ਵਿੱਚ ਵੀ ਸੀ, ਕਿਉਂਕਿ ਉਸਦਾ ਭਰਾ ਨਾਹਰ ਖਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੀਰਾਂ ਦੇ ਨਾਲ ਛਲਨੀ ਹੋ ਗਿਆ ਸੀ ਸਰਜ਼ਮੀਨੇ ਚਮਕੌਰ ਸਾਹਿਬ ਵਿੱਚ। ਵੈਰ ਤਾਂ ਉਸਦੇ ਮਨ ਵਿੱਚ ਵੀ ਹੈ ਸੀ ਭਾਵੇਂ, ਪਰ ਮੈਂ ਅਰਜ਼ ਕਰਾਂ, ਹੁੰਦਾ ਹੈ ਵੈਰ। ਭਰਾ ਦੀ ਮੌਤ ਜਿਸ ਦੇ ਹੱਥੋਂ ਹੋਈ ਹੋਵੇ ਉਸ ਪ੍ਰਤੀ ਵੈਰ ਹੁੰਦਾ ਹੈ, ਪਰ ਸੱਚ ਕਹਿਣ ਦੀ ਹਿੰਮਤ ਜੋ ਉਸਨੂੰ ਪ੍ਰਾਪਤ ਹੋਈ, ਉਹ ਸਾਹਿਬਜ਼ਾਦਿਆਂ ਦੀ ਮਹਾਨ ਬਰਕਤ ਨੂੰ ਦੇਖ ਕੇ ਪ੍ਰਾਪਤ ਹੋਈ। ਅੱਜ ਵੀ ਜੇ ਕਦੀ ਸੱਚ ਬੋਲਣ ਦਾ ਸਮਾਂ ਆ ਜਾਏ ਨਾ, ਵੈਸੇ ਵਿਰਲੇ ਹੀ ਮਨੁੱਖ ਨਿਤਰਦੇ ਨੇ ਸੱਚ ਕਹਿਣ ਵਾਲੇ, ਸੱਚ ਨਾਲ ਚੱਲਣ ਵਾਲੇ। ਉਂਝ ਤਾਂ ਤੁਹਾਨੂੰ ਬੜੀਆਂ ਬੜੀਆਂ ਵੱਡੀਆਂ ਰਿਆਸਤਾਂ ਦੇ ਮਾਲਕ ਮਿਲ ਜਾਣਗੇ, ਰਾਜੇ ਮਹਾਰਾਜੇ ਮਿਲ ਜਾਣਗੇ, ਬੜੀਆਂ ਬੜੀਆਂ ਮਹਾਨ ਬੁਲੰਦ ਪਦਵੀਆਂ 'ਤੇ ਬੈਠੇ ਹੋਏ ਲੋਕ ਮਿਲ ਜਾਣਗੇ, ਪਰ ਮਜ਼ਾਲ ਹੈ ਕਦੀ ਸੱਚ ਦੇ ਨਾਲ ਖੜ੍ਹੇ ਹੋਏ ਹੋਵਣ। ਸੱਚ ਦੇ ਨਾਲ ਖੜ੍ਹੇ ਨਹੀਂ ਹੋ ਸਕਦੇ, ਕਿਉਂਕਿ ਅੰਦਰ ਸੱਚ ਦੀ ਸਮਰੱਥਾ ਹੈ ਹੀ ਕੋਈ ਨਹੀਂ, ਬਲ ਹੈ ਹੀ ਕੋਈ। ਜਦੋਂ ਕਦੀ ਸੱਚ ਬੋਲਣ ਦਾ ਸਮਾਂ ਆਵੇ, ਤਾਂ ਮੈਂ ਅਰਜ਼ ਕਰਾਂ, ਇਹਨਾਂ ਛੋਟੇ ਛੋਟੇ ਬਾਲਕਾਂ ਨੂੰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਧਿਆਨ ਵਿੱਚ ਲਿਆਇਆ ਕਰੋ, ਤੁਸੀਂ ਸੱਚ ਦੇ ਨਾਲ ਚੱਲ ਸਕੋਗੇ, ਸੱਚ ਨਾਲ ਚੱਲਣਾ ਹੋ ਜਾਏਗਾ, ਆਸਰਾ ਮਨ ਵਿੱਚ ਬਣ ਜਾਏਗਾ। ਉਹਨਾਂ ਦਿਨਾਂ ਵਿੱਚ ਐਸਾ ਮਾਹੌਲ ਸੀ, ਮੁਗਲਾਂ ਦਾ ਰਾਜ ਸੀ, ਇਸ ਭਾਰਤ ਵਰਸ਼ ਵਿੱਚ ਬੜੇ ਬੜੇ ਵੇਦਾਚਾਰੀ ਆ, ਬੜੇ ਬੜੇ ਯੋਗਾਚਾਰੀ ਆ, ਔਰ ਬੜੇ ਬੜੇ ਧਨੁਰਧਰ ਲੋਕ ਹੋਏ, ਪਰ ਉਸ ਜ਼ੁਲਮ ਦੇ ਦੌਰ ਵਿੱਚ ਸੱਚ ਕਹਿਣ ਦੀ ਹਿੰਮਤ ਕੋਈ ਨਹੀਂ ਸੀ। ਅਗਰ ਸੱਚ ਕਹਿੰਦਾ ਹੋਇਆ ਕੋਈ ਦਿਖਾਈ ਪਿਆ, ਜਿਸਨੇ ਸਭ ਤੋਂ ਪਹਿਲੇ ਇਸ ਧਰਤੀ 'ਤੇ ਸੱਚ ਦਾ ਮਹਾਨ ਨਾਦ ਬੁਲੰਦ ਕੀਤਾ, ਉਸ ਮਹਾਨ ਰਹਿਬਰੀ ਪੁਰਖ ਦਾ ਨਾਮ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਉਂਝ ਸੱਚ ਤਾਂ ਇਹ ਹੈ ਕਿ ਬਾਬਰ ਜ਼ਾਬਰ ਹੈਗਾ ਸੀ, ਜ਼ੁਲਮ ਕਰਦਾ ਸੀ ਭਾਰਤ ਦੀ ਸਰਜ਼ਮੀਨ 'ਤੇ, ਗਲੀ ਗਲੀ ਖੋਜੇ ਖੋਜੇ, ਗੋਸੇ ਗੋਸੇ ਚਰਚਾ ਸੀ ਕਿ ਬਾਬਰ ਜ਼ਾਬਰ ਹੈ, ਔਰ ਪਾਪੀਆਂ ਦੀ ਬਾਰਾਤ ਉਸਨੂੰ ਕਿਹਾ ਜਾਂਦਾ ਸੀ, ਉਸਦੀ ਸੈਨਾ ਨੂੰ। ਪਰ ਸੱਚ ਜਾਣਨਾ, ਸਾਹਮਣੇ ਇਹ ਗੱਲ ਕਹਿਣ ਦਾ ਕੋਈ ਹੀਆ ਨਹੀਂ ਕਰਦਾ ਸੀ, ਹਿੰਮਤ ਨਹੀਂ ਬਣਦੀ ਸੀ। ਰੂਹੇ ਜ਼ਮੀਨ 'ਤੇ ਬਾਬਰ ਦੇ ਸਾਹਮਣੇ ਖੜ੍ਹੇ ਹੋ ਕੇ ਜਿਸ ਮਹਾਨ ਅਜ਼ਮਤ ਨੇ ਕਿਹਾ, ਬਾਬਰ ਤੂੰ ਜ਼ਾਬਰ ਹੈ, ਪਾਪ ਦੀ ਜੰਝ ਲੈ ਕੇ ਆਇਆ ਹੈ, ਉਸ ਮਹਾਨ ਮਰਦ ਅਗੰਮੜੇ ਸੱਚ ਦੇ ਸੰਦੇਸ਼ ਵਾਹਕ ਅਤੇ ਸੱਚ ਸਰੂਪ ਸਤਿਗੁਰੂ ਜੀ ਦਾ ਨਾਮ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਬਾਬਰ ਤੂੰ ਜ਼ਾਬਰ ਹੈ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾ ਲਓ। ਗੁਰੂ ਨਾਨਕ ਦੇਵ ਜੀ ਨੇ ਬੋਲ ਆ ਕੇ ਉਸ ਸੱਚ ਵਾਸਤੇ ਸ਼ਹੀਦੀਆਂ ਵੀ ਦੇਣੀਆਂ ਪਈਆਂ ਨੇ, ਆਪਣੇ ਘਰ ਬਾਰ ਵੀ ਦੇਣੇ ਪਏ, ਆਪਣੇ ਪਰਿਵਾਰ ਵੀ ਭੇਟਾ ਕਰਨੇ ਪਏ, ਪਰ ਉਹਨਾਂ ਸੱਚ ਨਾਲ ਜੁੜੇ ਹੋਏ ਹਿਰਦਿਆਂ ਦੇ ਮੱਥੇ 'ਤੇ ਸ਼ਿਕੰਦ ਨਹੀਂ ਆਇਆ। ਸੱਚ ਬੋਲਣ ਵਾਲਿਆਂ ਨੂੰ ਉਹਨਾਂ ਦਿਨਾਂ ਵਿੱਚ ਲੋਕ ਦੇਖ ਲੈਂਦੇ ਸਨ, ਨਾ ਲੰਘਦੇ ਸਿੱਖ ਨੂੰ ਦੇਖ ਲੈਂਦੇ ਸਨ ਅਤੇ ਪਤਾ ਕੀ ਕਹਿੰਦੇ ਸਨ, ਇਹ ਕੌਣ ਆ ਰਿਹਾ ਹੈ, ਈ ਮਾਰ ਮੀ ਆਮਦ, ਇਹ ਮਾਰ ਆ ਰਿਹਾ ਹੈ, ਈ ਮਾਰ ਮੀ ਆਮਦ, ਇਹ ਕੌਣ ਲੰਘ ਰਿਹਾ ਹੈ, ਇਹ ਮਾਰ ਮੀ ਰਫਤੀ, ਇਹ ਮਾਰ, ਮਾਰ ਦਾ ਮਤਲਬ ਸੱਪ, ਇਹ ਸੱਪ ਜਾ ਰਿਹਾ ਹੈ, ਇਹ ਸੱਪ ਆ ਰਿਹਾ ਹੈ। ਗੁਰਸਿੱਖ ਨੂੰ ਦੇਖਦੇ ਉਹ ਜਿਹੀਆਂ ਫਬਤੀਆਂ ਕੱਸਦੇ ਸਨ, ਔਰ ਗੁਰਸਿੱਖਾਂ ਨੇ ਪ੍ਰਵਾਨ ਵੀ ਕਰ ਲਿਆ ਕਿ ਠੀਕ ਹੈ, ਜੇ ਤੁਸੀਂ ਇਹੀ ਕਹਿੰਦੇ ਹੋ ਤਾਂ ਅਸੀਂ ਆਪਣੇ ਆਪ ਨੂੰ ਤਸਲੀਮ ਕਰਦੇ ਹਾਂ, ਪਰ ਅਸੀਂ ਸੱਪ ਹੈਗੇ ਹਾਂ ਜਿਵੇਂ ਸ਼ਿਵਜੀ ਦੇ ਗਲੇ ਵਿੱਚ ਸਨ, ਨੁਕਸਾਨ ਨਹੀਂ ਪਹੁੰਚਾਉਂਦੇ ਸਨ। ਮਜ਼ਾਲ ਹੈ ਕਿਧਰੇ ਸ਼ਿਵਜੀ ਨੂੰ ਸੱਪ ਨੇ ਨੁਕਸਾਨ ਪਹੁੰਚਾਇਆ ਹੋਵੇ, ਪਰ ਉਹਨਾਂ ਵਾਸਤੇ ਜ਼ਹਿਰੀਲੇ ਨਾਗ ਹਾਂ ਜੋ ਸੰਸਾਰ 'ਤੇ ਜ਼ੁਲਮ ਕਰਨਾ ਚਾਹੁੰਦੇ ਹਨ, ਜੋ ਸੰਸਾਰ 'ਤੇ ਮਨੁੱਖਤਾ ਵਿੱਚ ਵੰਡੀਆਂ ਪਾਉਣਾ ਚਾਹੁੰਦੇ ਹਨ। ਅੱਜ ਵੀ ਇਹ ਗੱਲ ਚੱਲਦੀ ਹੋਈ ਸੁਣਾਈ ਪੈਂਦੀ ਹੈ, ਬਈ ਬੰਦੇ ਦਾ ਧਰਮ ਬਦਲ ਦੇਵੋ, ਧਰਮ ਪਰਿਵਰਤਨ ਦੀ ਗੱਲ ਸੁਣਾਈ ਪੈਂਦੀ। ਗੁਰੂ ਨਾਨਕ ਨੇ ਮਨ੍ਹਾ ਕੀਤਾ, ਕਿਹਾ ਨਹੀਂ, ਜ਼ਬਰਦਸਤੀ ਜਨੇਊ ਨਹੀਂ ਪਾਇਆ ਜਾ ਸਕਦਾ। ਨੌਵੇਂ ਜਾਮੇ 'ਚ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਨੇ ਹਮਾਇਤ ਕੀਤੀ, ਆਖਿਆ ਜ਼ਬਰਦਸਤੀ ਪਾਇਆ ਵੀ ਨਹੀਂ ਜਾ ਸਕਦਾ, ਔਰ ਕੋਈ ਪ੍ਰੇਮ ਨਾਲ ਪਾਵੇ, ਕੋਈ ਚਾਅ ਨਾਲ ਪਾਵੇ, ਕੋਈ ਸ਼ੌਕ ਨਾਲ, ਸ਼ਰਧਾ ਨਾਲ ਪਾਵੇ, ਅਤੇ ਉਸਦੇ ਗਲੋਂ ਜ਼ਬਰਦਸਤੀ ਜਨੇਊ ਲਾਇਆ ਵੀ ਨਹੀਂ ਜਾ ਸਕਦਾ। ਪੈ ਕਾਹੂ ਕੋ ਦੇਤ ਨੈ ਪੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਣ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣਾ ਪਾਵਨ ਸੀਸਗੰਜ ਸਾਹਿਬ ਦੇ ਮੁਕਾਮ ਚੌਕੇ ਚਾਂਦਨੀ ਵਿੱਚ ਲਾਲ ਕਿਲੇ ਦੇ ਸਾਹਮਣੇ ਆਪਣਾ ਸੀਸ ਭੇਟ ਕਰ ਦਿੱਤਾ ਸੀ। ਅਤੇ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਅੱਜ ਵੀ ਕਿਸੇ ਨੂੰ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਧਰੇ ਗਏ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 2.5-3 ਕਰੋੜ ਸਪੁੱਤਰ ਮੌਜੂਦ ਨੇ ਜਿਨ੍ਹਾਂ ਨੂੰ ਸਿੱਖ ਆਖਿਆ ਜਾਂਦਾ, ਕਿਤੇ ਗਏ ਨਹੀਂ ਮਹਾਰਾਜ। ਔਰ ਜਦੋਂ ਵੀ ਲੋੜ ਪੈਂਦੀ ਹੈ, ਗੁਰੂ ਨਾਨਕ ਦੇ ਸਪੁੱਤਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਪੁੱਤਰ ਧਰਮ ਦੀ ਰਾਖੀ ਵਾਸਤੇ ਬਿਨਾਂ ਸੰਕੋਚ ਕੀਤਿਆਂ ਆਪਣਾ ਸੀਸ ਵਾਰ ਦਿੰਦੇ ਨੇ, ਆਪਣਾ ਸੀਸ ਭੇਟ ਕਰ ਦਿੰਦੇ ਨੇ, ਅਤੇ ਫਿਰ ਕਹਿੰਦੇ ਹਨ, ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਖਾਲਸਾ ਹਰ ਉਸ ਨਿਮਾਣੇ ਮਜ਼ਲੂਮ ਦੇ ਨਾਲ ਖੜ੍ਹਾ ਹੁੰਦਾ ਹੈ ਜਿਸ 'ਤੇ ਕੋਈ ਜ਼ੁਲਮ ਕਰਦਾ ਹੈ, ਕਿਉਂਕਿ ਹਿਰਦੇ ਵਿੱਚ ਸੱਚ ਹੈਗਾ, ਨਾਮ ਦਾ ਆਸਰਾ ਹੈਗਾ। ਜੇ ਨਾਮ ਦਾ ਆਸਰਾ ਹੋਵੇ ਤਾਂ, ਅਤੇ ਜੇ ਚਿਲਮਾਂ ਪੀ ਪੀ ਕੇ, ਭੰਗਾਂ ਪੀ ਪੀ ਕੇ, ਨਸ਼ਿਆਂ ਦਾ ਆਸਰਾ ਲਿਆ ਹੋਵੇ, ਫਿਰ ਜੀਵਨ ਨਾਮ ਦੇ ਆਸਰੇ ਨਾਲੋਂ ਟੁੱਟਿਆ ਹੋਇਆ ਹੋਣ ਕਰਕੇ ਆਪਣੇ ਜੋਗਾ ਵੀ ਨਹੀਂ ਰਹਿੰਦਾ, ਅਤੇ ਦੂਜਿਆਂ ਲਈ ਸੀਸ ਕੀ ਦੇਣਾ ਹੈ, ਦੂਜਿਆਂ ਲਈ ਕੁਰਬਾਨੀ ਕੀ ਕਰਨੀ। ਇਹ ਨਾਮ ਦਾ ਆਸਰਾ ਲਿਆ ਹੋਇਆ, ਮੈਂ ਅਰਜ਼ ਕਰਾਂ, ਭਾਵੇਂ ਲੋਕ ਕਹਿੰਦੇ ਸੀ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਬੋਲਾਂ 'ਚ ਸ਼ਬਦ ਵਰਤਿਆ, ਔਰੰਗਜ਼ੇਬ ਨੂੰ ਮੁਖਾਤਬ ਹੁੰਦਿਆਂ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਚਿਹਾ ਸ਼ੁੱਧ ਕੇ ਚੂੰ ਬਚਗਾਂ ਕੁਛ ਤਾਹ ਚਾਰ ਕੇ ਬਾਕੀ ਬਮਾਂ ਦਸਤ ਪੇਚੀਦਾ ਮਾਰ ਕੁੰਡਲੀਆ ਵੱਡਾ ਬਲਸ਼ਾਲੀ ਮੇਰਾ ਖਾਲਸਾ ਮਾਰ ਹਾਲੇ ਜਿਉਂਦਾ ਜਾਗਦਾ ਹੈ ਕੋਈ ਫਰਕ ਨਹੀਂ ਪਿਆ ਜੇ ਤੂੰ ਮੇਰੇ ਚਾਰ ਬੱਚਿਆਂ ਨੂੰ ਕੁਚਲ ਦਿੱਤਾ ਹੈ ਚਿਹਾ ਸ਼ੁੱਧ ਕੇ ਚੂੰ ਬਚਗਾਂ ਕੁਛ ਤਾਹ ਚਾਰ ਕਿ ਬਾਕੀ ਬਮਾ ਦਸਤ ਪੇਚੀਦਾ ਮਾਰ ਇਹ ਵੀ ਕਿਹਾ ਸੀ ਔਰੰਗਜ਼ੇਬ ਤੋਂ ਮੁਖਾਤਬ ਆਉਂਦਿਆਂ ਕਿ ਸੰਗੇ ਬਦਗੋ ਗਰ ਅਗਰ ਕਸਾਏ ਜ਼ਰੀ ਸਿਕੰਦ ਕੀਮਤੇ ਸੰਗ ਨਿਫਜ਼ਾਏ ਵ ਜ਼ਰ ਕਾਮਣਾ ਸ਼ਬਦ ਇਹ ਔਰੰਗਜ਼ੇਬ ਅਗਰ ਆਪਣੇ ਸੱਤਾ ਦੇ ਭਾਰੀ ਭਰਕਮ ਪੱਥਰ ਨਾਲ ਤੂੰ ਮੇਰੇ ਚਾਰ ਸੋਨੇ ਦੇ ਪਿਆਲੇ ਤੋੜ ਦਿੱਤੇ ਹਨ ਕਾਸਾ ਪਿਆਲੇ ਨੂੰ ਕਹਿੰਦੇ ਨੇ ਕਾਸਾਏ ਜ਼ਰੀ ਸਿਕੰਦ ਤੋੜ ਦਿੱਤੇ ਨੇ ਚਿਕਣਾ ਚੂਰ ਕਰ ਦਿੱਤੇ ਨੇ ਪਰ ਸੱਤਾ ਦੇ ਸਿੰਘਾਸਣ 'ਤੇ ਬੈਠੇ ਹੋਏ ਔਰੰਗਜ਼ੇਬ ਤੈਨੂੰ ਮੈਂ ਅਲਰਟ ਕਰਨਾ ਚਾਹੁੰਦਾ ਹਾਂ ਦੱਸਣਾ ਚਾਹੁੰਦਾ ਹਾਂ ਤੈਨੂੰ ਇਸ ਗੱਲ ਦਾ ਖਿਆਲ ਰਹਿਣਾ ਚਾਹੀਦਾ ਹੈ ਕਿ ਕੀਮਤੇ ਸੰਗ ਨੇ ਫਜ਼ਾਏ ਵ ਜ਼ਰ ਕਾਮਣਾ ਸ਼ਬਦ ਇਹ ਮੇਰੇ ਟੁੱਟੇ ਹੋਏ ਚਾਰ ਸੋਨੇ ਦੇ ਪਿਆਲਿਆਂ ਦਾ ਕਿਉਂਕਿ ਸੋਨਾ ਹੈ ਟੁੱਟੇ ਹੋਏ ਸੋਨੇ ਦੇ ਪਿਆਲਿਆਂ ਦਾ ਟੁੱਟ ਜਾਣ ਤੋਂ ਬਾਅਦ ਵੀ ਕੋਈ ਮੁੱਲ ਘੱਟ ਨਹੀਂ ਗਿਆ ਪਰ ਇਹ ਔਰੰਗਜ਼ੇਬ ਤੇਰਾ ਪੱਥਰ ਮੇਰੇ ਸੋਨੇ ਦੇ ਬਰਤਨਾਂ ਨੂੰ ਤੋੜ ਕੇ ਵੀ ਪੱਥਰ ਹੀ ਰਿਹਾ ਇਹਦਾ ਮੁੱਲ ਕੋਈ ਵੱਧ ਨਹੀਂ ਗਿਆ ਬੜੀ ਵਾਰੀ ਐਸਾ ਹੁੰਦਾ ਹੈ ਨਮਰੂਦ ਨੇ ਐਸਾ ਦਮਨ ਚੱਕਰ ਚਲਾਉਣਾ ਚਾਹਿਆ ਕਿੱਥੇ ਗਿਆ ਮੈਂ ਅਰਜ਼ ਕਰਨਾ ਚਾਹੁੰਦਾ ਹਰਨਾਖਸ ਨੇ ਐਸਾ ਚੱਕਰ ਚਲਾਉਣਾ ਚਾਹਿਆ ਆਖਿਆ ਸਭ ਦਾ ਧਰਮ ਬਦਲ ਦਿਓ ਕੋਈ ਰਾਮ ਦਾ ਨਾਮ ਨਹੀਂ ਲਏਗਾ ਕੋਈ ਪਰਮਾਤਮਾ ਨੂੰ ਯਾਦ ਨਹੀਂ ਕਰੇਗਾ ਕੋਈ ਨਾਰਾਇਣ ਹਰੀ ਨਹੀਂ ਆਖੇਗਾ ਸਭ ਮੰਦਰ ਗਿਰਾ ਦਿਓ ਸਭ ਬੰਦੇ ਮਾਰ ਕੇ ਮੁਕਾ ਦਿਓ ਹੁਣ ਮੈਂ ਹੀ ਰੱਬ ਹੈਗਾ ਮੈਂ ਹੀ ਪਰਮਾਤਮਾ ਹੈਗਾ ਪਰਮਾਤਮਾ ਨੇ ਫਿਰ ਆਪਣਾ ਆਪਾ ਪ੍ਰਗਟ ਕੀਤਾ ਨਰਸਿੰਘ ਰੂਪ ਹੋਏ ਥਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨਾਹਦ ਨਾਦ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਗੁਰੂ ਰਾਮਦਾਸ ਮਹਾਰਾਜ ਦੇ ਬੋਲ ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਸਾਹਿਬ ਫੁਰਮਾਨ ਕਰਦੇ ਨੇ ਉਹੀ ਬਲਸ਼ਾਲੀ ਨਾਮ ਮੈਂ ਆਸਰੇ 'ਚ ਲਿਆ ਸ਼੍ਰੀ ਮਾਤ ਗੁਜਰੀ ਸਾਹਿਬਾ ਜੀਆਂ ਨੂੰ ਦੇਖੀਏ ਬੜੇ ਸੋਹਣੇ ਇੱਕ ਆਲਮ ਦੇ ਦੋ ਬੋਲ ਨੇ ਉਹ ਕਹਿੰਦਾ ਹੈ ਉਸਕਾ ਸਭ ਕੁਛ ਥਾ ਗੁਜ਼ਰਾ ਉਸਕਾ ਦਿਲ ਔਰ ਜਾਂ ਗੁਜ਼ਰੀ ਗੁਜ਼ਰ ਸਕਤਾ ਨਹੀਂ ਕੋਈ ਜਹਾਂ ਸੇ ਗੁਜ਼ਰੀ ਮਾਂ ਗੁਜ਼ਰੀ ਬੜਾ ਔਖਾ ਹੈ ਉਸ ਰਸਤੇ ਤੋਂ ਲੰਘਣਾ ਪਰ ਸ਼੍ਰੀ ਮਾਤ ਗੁਜ਼ਰੀ ਮੁਸਕੁਰਾਉਂਦੇ ਹੋਏ ਲੰਘ ਗਏ ਮੰਜ਼ਿਲ ਤੈਅ ਕਰ ਗਏ ਕਾਰਨ ਕੀ ਹੈ ਹਿਰਦੇ ਵਿੱਚ ਨਾਮ ਦਾ ਆਸਰਾ ਹੈ ਨਾਮ ਦਾ ਆਸਰਾ ਨਾਮ ਦਾ ਆਸਰਾ ਛੱਡ ਬੈਠੇ ਸਨ ਰਾਮ ਰਾਏ ਫਿਰ ਕੀ ਹੋਇਆ ਤੁਸੀਂ ਦੇਖਿਆ ਹੀ ਹੈ ਪ੍ਰਿਥੀ ਚੰਦ ਨਾਮ ਦਾ ਆਸਰਾ ਛੱਡ ਬੈਠੇ ਧੀਰਮਲ ਨੇ ਸੀਏ ਮਸੰਦ ਦਾ ਆਸਰਾ ਲਿਆ ਨਾਮ ਦਾ ਆਸਰਾ ਛੱਡ ਬੈਠਾ ਅਤੇ ਗੁਰੂ ਘਰੋਂ ਮੈਂ ਅਰਜ਼ ਕਰਾਂ ਨਿਸ਼ਕਾਸ਼ਿਤ ਹੋ ਗਿਆ ਧੀਰਮਲੀਆਂ ਰਾਮ ਰਾਈਆਂ ਨਾਲ ਅੱਜ ਤੱਕ ਖਾਲਸਾ ਪੰਥ ਦਾ ਰੋਟੀ ਬੋਟੀ ਦਾ ਰੋਟੀ ਬੇਟੀ ਦਾ ਨਾਤਾ ਨਹੀਂ ਬਣ ਸਕਿਆ ਸਾਂਝ ਨਹੀਂ ਬਣ ਸਕੀ। ਕਾਰਨ ਕੀ ਹੈ? ਗੁਰੂ ਦੇ ਘਰ ਵਿੱਚ ਹੁੰਦਿਆਂ ਵੀ ਨਾਮ ਦਾ ਆਸਰਾ ਨਹੀਂ ਲੈ ਸਕੇ, ਨਾਮ ਨਾਲ ਨਹੀਂ ਜੁੜ ਸਕੇ। ਮੈਂ ਅਰਜ਼ ਕਰ ਰਿਹਾ ਸੀ ਵਜ਼ੀਰ ਖਾਨ ਦੀ ਕਚਹਿਰੀ ਵਿੱਚ, ਉਹਨਾਂ ਦਿਨਾਂ 'ਚ ਸਾਰਾ, ਕਿਉਂਕਿ ਰਾਸ਼ਟਰੀ ਭਾਸ਼ਾ ਫਾਰਸੀ ਹੈਗੀ ਸੀ, ਕੋਰਟ ਕਚਹਿਰੀਆਂ ਦਾ ਕੰਮ ਸਾਰਾ ਫਾਰਸੀ ਜ਼ਬਾਨ ਚੱਲਦਾ ਸੀ। ਅੱਜ ਵੀ ਤੁਸੀਂ ਕਦੀ ਪੁਲਿਸ ਵਿੱਚ ਰਿਪੋਰਟ ਕਰਨ ਜਾਓਗੇ ਨਾ, ਤਾਂ ਤੁਹਾਨੂੰ ਸਾਰੇ ਸ਼ਬਦ ਉਹੀ ਮਿਲਣਗੇ। ਬੜਾ ਲੰਬਾ ਸਮਾਂ, 800 ਸਾਲ ਦੇ ਕਰੀਬ ਇਹ ਭਾਸ਼ਾ ਦੇਸ਼ ਦੀ ਰਾਸ਼ਟਰੀ ਭਾਸ਼ਾ ਬਣੀ ਰਹੀ ਹੈ। ਬੜਾ ਵੱਡਾ ਹਾਲੇ ਵੀ ਜ਼ਿਕਰ ਹੈ, ਕਿਤੇ ਕਰੋਗੇ ਨਾ। ਮੈਂ ਇੱਕ ਦਫ਼ਾ ਰਿਪੋਰਟ ਕਰਾਉਣ ਗਿਆ ਸੀ, ਮੇਰਾ ਡਰਾਈਵਿੰਗ ਲਾਇਸੈਂਸ ਗੁੰਮ ਹੋ ਗਿਆ ਸੀ, ਅਤੇ ਮੈਂ ਉਹ ਸ਼ਬਦਾਵਲੀ ਪੜ੍ਹੀ, ਲਿਖਿਆ ਹੋਇਆ ਸੀ, ਹਾਜ਼ਰ ਚੌਂਕੀ ਆ ਕੇ ਬਿਆਨ ਕੀਤਾ, ਲਾਇਸੈਂਸ ਗੁੰਮ ਹੋਣਾ ਪਾਇਆ ਜਾਂਦਾ ਹੈ, ਕੋਈ ਕਾਬਲ ਦਸਤ ਅੰਦਾਜ਼ੀ। ਇਹ ਸ਼ਬਦ ਸੁਣ, ਕਾਬਲ ਦਸਤ ਅੰਦਾਜ਼ੀ, ਪੁਲਿਸ ਜ਼ੁਰਮ ਹੋਣਾ ਨਹੀਂ ਪਾਇਆ ਜਾਂਦਾ। ਮੈਂ ਮੁਨਸ਼ੀ ਜੀ ਨੂੰ ਕਿਹਾ, ਮੈਂ ਕਿ ਇਹ ਸਾਰੀ ਫਾਰਸੀ ਹੈ, ਕਹਿੰਦੇ ਇਹੀ ਚੱਲਦੀ। ਬੜਾ ਪੁਰਾਣੇ ਸਮੇਂ ਤੱਕ, ਲੰਬੇ ਸਮੇਂ ਤੱਕ ਇਹ ਭਾਸ਼ਾ ਦੇਸ਼ ਦੀ ਰਾਸ਼ਟਰੀ ਭਾਸ਼ਾ ਰਹੀ। ਕੋਰਟ ਕਚਹਿਰੀਆਂ ਦਾ ਸਾਰਾ ਕੰਮ ਇਸੇ ਜ਼ਬਾਨ 'ਚ ਹੁੰਦਾ ਸੀ। ਕਹਿ ਦਿੱਤਾ ਸੀ ਦੀਵਾਨ ਸੁੱਚਾਨੰਦ ਨੇ, ਆਖਿਆ ਛੱਡ ਤਾਂ ਦਿੰਦੇ ਹੋ, ਮੈਂ ਗੱਲ ਕਰਦਾ। ਜੋ ਬੋਲ ਉਸਨੇ ਆਖੇ ਨਾ, ਲਿਖਤ ਵਿੱਚ ਪਏ ਹੋਏ ਨੇ, ਸੱਲ ਪੈ ਜਾਂਦਾ ਕਾਲਜੇ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ ਛੋਟੇ ਬੱਚਿਆਂ ਨੂੰ ਦੀਵਾਨ ਸੁੱਚਾਨੰਦ ਨੇ ਕਿਹਾ, ਕਿਉਂਕਿ ਨਵਾਬ ਮਲੇਰਕੋਟਲਾ ਨੇ ਕਹਿ ਦਿੱਤਾ ਸੀ, ਈ ਮਾਸੂਮ ਅਸਤ ਈ ਜ਼ਈਫ ਅਸਤ। ਇਹ ਬੜੇ ਮਾਸੂਮ ਨੇ, ਮਾਸੂਮਾਂ ਨੂੰ ਮਾਰਿਆ ਨਹੀਂ ਜਾ ਸਕਦਾ। ਈ ਜ਼ਈਫ ਅਸਤ, ਬਜ਼ੁਰਗ ਮਾਤਾ ਨੇ, ਮਾਤਾ ਗੁਜਰੀ ਸਾਹਿਬਾ, ਨਹੀਂ ਮਾਰਿਆ ਜਾ ਸਕਦਾ। ਇਸਲਾਮਿਕ ਸ਼ਰ੍ਹਾ ਇਸ ਦੀ ਇਜਾਜ਼ਤ ਨਹੀਂ ਦਿੰਦੀ, ਨਹੀਂ ਹੋ ਸਕਦਾ। ਦੀਵਾਨ ਸੁੱਚਾਨੰਦ ਕੋਲ ਖੜ੍ਹਾ ਸੀ, ਵਜ਼ੀਰ ਖਾਨ ਦਾ ਜੀ ਹਜ਼ੂਰੀ ਕਰਨ ਵਾਲਾ। ਉਸਨੇ ਕਿਹਾ, ਨਹੀਂ ਮੈਂ ਤੁਹਾਨੂੰ ਦੱਸਦਾ ਹਾਂ, ਈ ਮੈਂ ਮਾਸੂਮ ਅਸਤ ਈ ਮੈਂ ਜ਼ਈਫ ਅਸਤ ਈ ਫਰਜ਼ੰਦ ਮਾਰ ਅਸਤ ਈ ਮਾਦਰ ਮਾਰ ਅਸਤ। ਇਹ ਤਾਂ ਸੱਪ ਦੇ ਬੱਚੇ ਨੇ, ਔਰ ਧੰਨ ਧੰਨ ਮਾਤਾ ਗੁਜਰੀ ਸਾਹਿਬਾ ਨੂੰ ਉਸਨੇ ਕਿਹਾ, ਇਹ ਸੱਪਣੀ ਹੈ, ਸੱਪ ਦੀ ਮਾਂ ਹੈ। ਇੱਕ ਦਫ਼ਾ ਆਖੋ ਧੰਨ ਮਾਤਾ ਗੁਜਰੀ ਸਾਹਿਬਾ। ਇਹ ਬੋਲ ਲਿਖੇ ਹੋਏ ਹੋਣ ਕਰਕੇ ਕਹਿਣੇ ਪੈਂਦੇ ਹਨ, ਈ ਮਾਦਰੇ ਮਾਰ ਅਸਤ ਈ ਫਰਜ਼ੰਦ ਮਾਰ ਅਸਤ। ਪਰ ਕੌਣ ਦੱਸੇ ਪੁਰਖਾ, ਇਹਨਾਂ ਦੇ ਕੋਲ ਨਾਮ ਦਾ ਆਸਰਾ ਹੈ, ਕੋਈ ਡੁਲਾ ਨਹੀਂ ਸਕਦਾ। ਬੜੇ ਗਹਿਰੇ ਰਸਲਬਰੇਜ਼ ਬੋਲ ਨੇ ਮੇਰੇ ਸਾਹਿਬ ਜੀ ਦੇ, ਮੈਂ ਹਰ ਹਰ ਨਾਮ ਧਰ ਸੋਈ। ਉਹੀ ਨਾਮ ਜਿਸਨੇ ਰਵਿਦਾਸ ਨੂੰ ਸਾਰੇ ਜਗਤ ਦਾ ਪੂਜਨੀਕ ਬਣਾ ਦਿੱਤਾ, ਜਿਸਨੇ ਸਦਨਾ ਕਸਾਬ ਹੋਣ ਦੇ ਬਾਵਜੂਦ ਸੰਸਾਰ ਦੇ ਚਮਕਦੇ ਹੋਏ ਮਹਾਂਪੁਰਖਾਂ ਦਾ ਮੁਕਟਮਣੀ ਬਣਾ ਦਿੱਤਾ, ਜਿਸ ਨਾਮ ਦਾ ਸਦਕਾ ਧਰੂ ਨੂੰ ਫਿਰ ਅਟਲ ਪਦਵੀ ਪ੍ਰਾਪਤ ਹੋਈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਮਹਾਰਾਜ ਕਹਿੰਦੇ ਨੇ, ਪਾਪੀ ਤੋਂ ਪਾਪੀਆਂ ਦਾ ਵੀ ਕਲਿਆਣ ਹੋ ਗਿਆ। ਜੇ ਸਿਮਰਤ ਗਨਕਾ ਸ਼ਿਵ ਧਰੀ ਤਾਕੋ ਜਸ ਉਰਧਾਰੋ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਸਾਨੂੰ ਮੁਖਾਤਬ ਹੁੰਦਿਆਂ ਗੁਰੂ ਤੇਗੇ ਬਹਾਦਰ ਸਤਿਗੁਰੂ ਕਹਿੰਦੇ ਨੇ, ਦੁੱਖ ਹਰਤਾ ਏ ਬਿਦਕੋ ਸਵਾਮੀ, ਤੈਂ ਕਾਹੇ ਵਿਸਰਾਇਆ, ਕਿਉਂ ਤਿਆਗਿਆ, ਕਿਉਂ ਛੱਡਿਆ। ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਉਸ ਤੋਂ ਹੀ ਪਹਿਲਾਂ ਸਾਹਿਬ ਇੱਕ ਪਸ਼ੂ ਦਾ ਜ਼ਿਕਰ ਕਰਦੇ ਨੇ, ਜਬ ਹੀ ਸ਼ਰਨ ਗਈ ਕਿਰਪਾ ਨਿਤ ਗਜ ਗਰਾ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਅਜਾ ਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰਸ ਪਾਰਾ। ਇਸ ਨੂੰ ਆਪਣਾ ਆਸਰਾ ਬਣਾ। ਆਸਰਾ ਕਿਵੇਂ ਬਣੇਗਾ? ਪ੍ਰਭੂ ਦਾ ਨਾਮ ਸਾਡਾ ਸਵੇਰੇ ਜਾਗਦਿਆਂ ਸਾਰ। ਇਹ ਬਚਨ ਵੀ ਗੁਰੂ ਰਾਮਦਾਸ ਮਹਾਰਾਜ ਨੇ ਆਖੇ ਨੇ, ਜਾਗਦਿਆਂ ਸਾਰ ਪਹਿਲੇ ਨਾਮ ਜਪਣਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਧਾ ਘੰਟਾ, ਪੌਣਾ ਘੰਟਾ, 20 ਮਿੰਟ ਤੋਂ ਹੀ ਸ਼ੁਰੂ ਕਰ ਲਓ, ਕਰੋ ਜ਼ਰੂਰ। ਜਾਗਦਿਆਂ ਸਾਰ ਇਹ ਕਰਨਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਭਲਕੇ ਉੱਠ ਕੇ ਹਰ ਨਾਮ 'ਤੇ ਆਵੇ, ਨਾਮ 'ਤੇ ਆ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਇਹ ਪਹਿਲੇ ਨਾਮ ਦੇ ਵਿੱਚ ਜੁੜਨਾ ਹੈ, ਇਸ਼ਨਾਨ ਕਰਕੇ ਜਪ ਕਰਨਾ, ਆਪਣੇ ਹਿਰਦੇ ਨੂੰ ਨਾਮ ਦੇ ਆਸਰੇ ਨਾਲ ਜੋੜਨਾ ਹੈ। ਕੁਛ ਦਿਨ ਜੋੜ ਕੇ ਦੇਖੋ। ਮੈਂ ਨਹੀਂ ਕਹਿੰਦਾ ਵੀ ਸਦਾ ਹੀ ਜਪਦੇ ਰਹੋ, ਕੁਛ ਦਿਨ ਜਪ ਕੇ ਦੇਖੋ, 15 ਦਿਨ, 20 ਦਿਨ, ਮਹੀਨਾ ਜਪ ਕੇ ਦੇਖੋ। ਫਿਰ ਕੋਈ ਆਖੇਗਾ ਨਾ ਹੁਣ ਛੱਡ ਦੇਵੋ, ਤੁਸੀਂ ਛੱਡ ਨਹੀਂ ਪਾਓਗੇ। ਤੁਸੀਂ ਕਹੋਗੇ ਹੁਣ ਸਭੇ ਗੱਲਾਂ ਵਿਸਰਨ, ਇੱਕੋ ਵਿਸਰਨ ਜਾਓ। ਇਹ ਤਾਂ ਸਾਨੂੰ ਨਾਮ ਦਾ ਰਸ ਨਹੀਂ ਆਉਂਦਾ, ਅਸੀਂ ਆਰੰਭ ਹੀ ਨਹੀਂ ਕਰਦੇ, ਸਾਰੀ ਜ਼ਿੰਦਗੀ ਆਰੰਭ ਹੀ ਨਹੀਂ ਕਰਦੇ। ਅਤੇ ਜਿਹੜਾ ਮਕਾਨ ਆਰੰਭ ਹੀ ਨਾ ਕਰੀਏ, ਉਹ 4th ਮੰਜ਼ਿਲ 5th ਮੰਜ਼ਿਲ ਤੱਕ ਕਿਵੇਂ ਪਹੁੰਚੇਗਾ? ਸਾਧ ਸੰਗਤ ਬੇਨਤੀ ਹੈ, ਗੁਜ਼ਾਰਿਸ਼ ਹੈ, ਜਪਣਾ ਆਰੰਭ ਕਰੋ, ਆਸਰਾ ਲੈਣਾ ਆਰੰਭ ਕਰੋ। ਫਿਰ ਦੇਖੋ, ਜਾਮ ਗੁਰੂ ਹੋਏ ਵੱਲ ਤਨੇ ਗਾਰਵ ਕਿਆ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਜੋ ਗੁਰਦਿਓ ਤਾਂ ਸੀਸ ਆਕਾਸ਼, ਜੋ ਗੁਰਦਿਓ ਸਦਾ ਸਾਬਾਸ। ਨਾਮ ਦਾ ਆਸਰਾ ਲੈਣਾ ਹੈ। ਆਓ ਇਹਨਾਂ ਮੁਬਾਰਕ ਪੰਕਤੀਆਂ ਦਾ ਪਾਠ ਅਤੇ ਅਖਰੀ ਅਰਥ ਸਰਵਣ ਕਰੀਏ। ਪਿਛਤਰ ਇੱਕ ਦਫ਼ਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਕਰੋ, ਭਾਵੇਂ ਇੱਥੇ ਗੁਰੂ ਦਰਬਾਰ ਵਿੱਚ ਬੈਠੇ ਹੋ ਅਤੇ ਭਾਵੇਂ ਆਪਣੇ ਪਰਿਵਾਰ ਵਿੱਚ ਬੈਠੇ ਹੋ ਸਾਰੀ ਦੁਨੀਆ 'ਤੇ। ਇਸ ਮਹਾਨ ਵਿਚਾਰ ਨੂੰ, ਮਹਾਨ ਬਚਨਾਂ ਨੂੰ ਮੈਂ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ। ਸਤਿਕਾਰਯੋਗ ਮੁੱਖ ਸੇਵਾਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦਾ, ਜਿਨ੍ਹਾਂ ਨੇ ਉਪਰਾਲਾ ਕੀਤਾ, ਅਤੇ ਨਾਲ ਸ਼ੁਕਰਾਨਾ ਕਰਨਾ ਚਾਹੁੰਦਾ PTC ਚੈਨਲ ਦਾ, ਜਿਨ੍ਹਾਂ ਨੇ ਤੁਹਾਡੇ ਘਰ ਨੂੰ ਰੋਜ਼ਾਨਾ ਹਰਿਮੰਦਰ ਸਾਹਿਬ ਬਣਾਉਣ ਦਾ ਜ਼ਿੰਮਾ ਲਿਆ। ਛੋਟਾ ਕੰਮ ਨਹੀਂ, ਬੜਾ ਵੱਡਾ ਖਰਚ ਹੈ, ਬੜਾ ਵੱਡਾ ਕੰਮ ਹੈ। ਅਤੇ ਮੈਂ ਸੋਚਦਾ ਇਹ ਮਹਾਨ ਪਵਿੱਤਰ ਅੰਮ੍ਰਿਤਸਰ ਦੀਆਂ ਤਰੰਗਾਂ ਨਾਲ ਤੁਹਾਡਾ ਘਰ ਰੋਜ਼ ਭਰ ਜਾਂਦਾ। ਇਸ ਦੇ ਮਾਧਿਅਮ ਨਾਲ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਕੀਰਤਨ ਸੁਣ ਲੈਂਦੇ ਹੋ, ਗਾ ਲੈਂਦੇ ਹੋ, ਵਿਚਾਰ ਸਰਵਣ ਕਰ ਲੈਂਦੇ ਹੋ। ਸਾਰੀ ਦੁਨੀਆ ਵਿੱਚ ਇਹ ਖੇਡ ਵਰਤਦੀ ਹੋਈ ਵਿਖਾਈ ਪੈ ਰਹੀ ਹੈ। ਕੁਝ ਦੇਸ਼ ਹਨ ਜਿੱਥੇ ਹਾਲੇ ਇਹ ਤਰੰਗਾਂ ਨਹੀਂ ਪਹੁੰਚ ਰਹੀਆਂ। ਗੁਰੂ ਐਸਾ ਬਲ ਦੇਵੇ, ਐਸੀ ਕਿਰਪਾ ਕਰੇ ਕਿ ਸਾਰੇ ਜਗਤ ਵਿੱਚ ਐਸਾ ਇੱਕ ਵੀ ਘਰ ਨਾ ਰਹੇ ਜਿੱਥੇ ਦਰਬਾਰ ਸਾਹਿਬ ਦੀਆਂ ਨਿਰਮਲ ਤਰੰਗਾਂ ਰੋਜ਼ ਨਾ ਪਹੁੰਚਣ। ਸੰਗਤਾਂ ਜੁੜੀਆਂ ਹੋਈਆਂ ਨੇ ਇਸ ਵੇਲੇ, ਇਹ ਭਿਆਨਕ ਠੰਡ ਵਿੱਚ ਵੀ ਤੁਸੀਂ ਪਹੁੰਚੇ ਹੋ, ਬੜਾ ਮੁਸ਼ਕਲ ਹੈ। ਦੱਸ ਜਿਉਂ ਕੱਲ੍ਹ ਏਅਰਪੋਰਟ 'ਤੇ ਦਿੱਲੀ ਉਤਰਿਆ, ਪਹਿਲੇ ਟ੍ਰੇਨ ਹੀ ਬੜੀ ਲੇਟ ਸੀ, ਫਿਰ ਰਾਤੀ 10 ਕਿਲੋਮੀਟਰ ਤੋਂ ਵੱਧ ਕਾਰ ਨਹੀਂ ਚੱਲ ਸਕੀ, ਬੜੀ ਮੁਸ਼ਕਲ। ਰਾਤੀ 2:30 ਵਜੇ ਦਾਸ ਇੱਥੇ ਪਹੁੰਚਿਆ। ਇਤਨਾ ਠੰਡ ਦੇ ਬਾਵਜੂਦ ਆਪ ਸਾਰੇ ਇਤਨੇ ਬੈਠੇ ਹੋਏ ਹੋ, ਅਤੇ ਆਪਣੇ ਘਰਾਂ ਵਿੱਚ ਤਾਂ ਕਰੋੜਾਂ ਹੀ ਬੈਠੇ ਹੋਏ ਨੇ, ਕਰੋੜਾਂ ਹੀ ਸੁਣਦੇ ਪਏ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ, ਇੱਕ ਦਫ਼ਾ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਆਪਣੀ ਰਸਨਾ 'ਤੇ ਪਵਾਓ, ਅਤੇ ਬੁਲੰਦ ਵਾਂਗ ਬੁਲੰਦ ਆਵਾਜ਼ ਵਿੱਚ ਦਾਸ ਨਾਲ ਮਿਲ ਕੇ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫ਼ਾ ਫਿਰ ਸਾਰੇ ਆਖੋ ਜੀ, ਹਾਂਜੀ,
ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੰਖੇਪ ਰੂਪ ਵਿੱਚ ਇੱਥੇ ਮਹਾਰਾਜ ਨੇ ਮੂਲ ਮੰਤਰ ਰੱਖਿਆ ਮੰਗਲਾਚਰਨ ਦੇ ਰੂਪ ਵਿੱਚ, ਅਤੇ ਨਾਲੇ ਇਹਦਾ ਭਾਵ ਹੈ ਜੋ ਹੇਠਾਂ ਲਿਖਿਆ ਜਾ ਰਿਹਾ ਦੱਸਿਆ ਜਾ ਰਿਹਾ ਉਹ ਇੱਕ ਓਅੰਕਾਰ ਰੂਪੀ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਮਿਲਦਾ ਹੈ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ।
ਹੇ ਨਾਮ ਦਾ ਆਸਰਾ ਦੇਣ ਵਾਲੇ ਪਰਮਾਤਮਾ ਨਿਰੰਕਾਰ, ਹੇ ਜਗਤ ਦੇ ਮਾਲਕ, ਹੇ ਮਹਾਨ ਗੁਣਾਂ ਦੇ ਮਹਾਨ ਸਾਗਰ ਕਰਤਾ ਪੁਰਖ, ਤੇਰੇ ਕਿਹੜੇ ਕਿਹੜੇ ਗੁਣ ਕਿਵੇਂ ਕਿਵੇਂ ਮੈਂ ਬਿਆਨ ਕਰਾਂ, ਮੇਰੇ ਕੋਲੋਂ ਬਿਆਨ ਨਹੀਂ ਹੁੰਦੇ। ਤੂੰ ਤੇ ਗੁਣਾਂ ਦਾ ਮਹਾਨ ਮਹਾਨ ਵੱਡਾ ਖਜ਼ਾਨਾ ਹੈ।
ਤੁਮਾਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ।
ਹੇ ਪ੍ਰਭੂ ਤੂੰ ਮਹਾਨ ਉੱਚਾ ਪਰਮਾਤਮਾ ਹੈ, ਭਗਵਾਨ ਠਾਕੁਰ ਮਾਲਕ ਹੈ, ਤੇਰੀ ਵਡਿਆਈ ਨੂੰ ਮੈਂ ਬਿਆਨ ਹੀ ਨਹੀਂ ਕਰ ਸਕਦਾ। ਮੈਂ ਕੀ ਬਿਆਨ ਕਰਨਾ, ਸਾਰਾ ਜਗਤ ਇਕੱਠਾ ਲੱਗ ਪਵੇ ਤਾਂ ਵੀ ਬਿਆਨ ਨਹੀਂ ਹੋ ਸਕਦੀ ਜੀ।
ਮੈਂ ਹਰ ਹਰ ਨਾਮ ਧਰ ਸੋਈ,
ਮੈਨੂੰ ਉਹੀ ਤੇਰਾ ਨਾਮ ਆਸਰੇ ਰੂਪ ਵਿੱਚ ਪ੍ਰਾਪਤ ਹੋਇਆ ਹੈ।
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ।
ਮੈਂ ਤੇਰੇ ਬਿਨਾਂ ਕਿਸੇ ਨੂੰ ਆਪਣਾ ਆਸਰਾ ਨਹੀਂ ਮੰਨਦਾ। ਮੈਂ ਇਸ ਕਾਬਲ ਨਹੀਂ ਹਾਂ ਕਿ ਤੇਰਾ ਜਪ ਕਰ ਸਕਾਂ, ਤੇਰੇ ਨਾਲ ਜੁੜ ਸਕਾਂ। ਬਸ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਮੈਨੂੰ ਅਵਗੁਣ ਆਰੇ ਨੂੰ ਰੱਖ ਲੈ, ਜਿਉਂ ਭਾਵੇ ਤਿਉਂ ਰਾਖ ਹਰ ਪ੍ਰਭ ਤੇਰੇ ਆ। ਤਰਲਾ ਹੈ ਬਈ ਜਿਵੇਂ ਚੰਗਾ ਲੱਗਦਾ ਮੈਨੂੰ ਰੱਖ ਲੈ, ਜਿਉਂ ਜਾਣਦਾ ਹੈ ਜਿਉਂ ਜਿਸ ਤਰ੍ਹਾਂ ਤੂੰ ਸਮਝੇ ਮੈਨੂੰ ਰੱਖ ਲੈ, ਮੈਂ ਗੁਨਾਹਗਾਰ ਤੋਂ ਵੀ ਗੁਨਾਹਗਾਰ ਹਾਂ।
ਰਹਾਉ ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਆਗੇ ਅਰਦਾਸ।
ਮੇਰਾ ਬਲ ਵੀ ਤੂੰ ਹੈ, ਮੇਰੀ ਕਚਹਿਰੀ ਦਰਗਾਹ ਵੀ, ਮੇਰਾ ਸਮਰੱਥਾ ਵੀ ਤੂੰ ਹੈ। ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਹੈ ਮੇਰੇ ਮਾਲਕ, ਮੇਰਾ ਹੋਰ ਕੋਈ ਤਾਣ ਦਿਬਾਣ ਹੈ ਨਹੀਂ, ਅਤੇ ਮੈਂ ਤੇਰੇ ਅੱਗੇ ਤੇਰੇ ਚਰਨਾਂ ਵਿੱਚ ਹੀ ਅਰਦਾਸ ਦੁਆਰਾ ਹਾਜ਼ਰ ਹੋ ਕੇ ਬੇਨਤੀ ਕਰਦਾ ਹਾਂ।
ਮੈਂ ਹੋਰ ਥਾਉ ਨਾਹੀਂ, ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ।
ਮੇਰਾ ਹਰ ਦੁੱਖ ਹਰ ਸੁੱਖ ਤੇਰੇ ਹੀ ਸਾਹਮਣੇ, ਤੇਰੇ ਅੱਗੇ ਹੀ ਬਿਆਨ ਕਰਦਾ, ਹੋਰ ਮੈਨੂੰ ਤੇਰੇ ਬਿਨਾਂ ਕੋਈ ਆਸਰਾ ਨਹੀਂ, ਜਿਸ ਅੱਗੇ ਜਾ ਕੇ ਮੈਂ ਆਪਣਾ ਦੁੱਖ ਰੋਵਾਂ, ਆਪਣੇ ਦੁੱਖ ਨੂੰ ਜ਼ਾਹਰ ਕਰਾਂ।
ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤਰੀਜੈ।
ਮੇਰੇ ਮਨ ਵੇਖ ਪਰਮਾਤਮਾ ਦੀ ਕਲਾ, ਇੱਕ ਦੂਜੇ ਦੇ ਵਿਰੋਧੀ ਤੱਤ ਨੇ। ਅੱਗ ਪਾਣੀ ਨੂੰ ਸਾੜ ਦਿੰਦੀ, ਪਾਣੀ ਅੱਗ ਨੂੰ ਬੁਝਾ ਦਿੰਦਾ। ਲੱਕੜਾਂ ਦੇ ਵਿੱਚ ਅੱਗ ਛੁਪਾ ਕੇ ਰੱਖੀ, ਧਰਤੀ ਵਿੱਚ ਪਾਣੀ ਰੱਖਿਆ। ਇਹ ਕਰਤਾ ਪੁਰਖ ਦੀ ਕਲਾ ਹੈ, ਉਹਦਾ ਮਹਾਨ ਬਲ ਸਮਰੱਥਾ ਦਾ ਇਹ ਮਹਾਨ ਪ੍ਰਤੱਖ ਕੌਤਕ ਦਿਖਾਈ ਪੈ ਰਿਹਾ ਹੈ।
ਬੱਕਰੀ ਸਿੰਘ ਇੱਕ ਤੈ ਥਾਈ ਰਾਖੇ, ਮਨ ਹਰ ਜਪ ਭ੍ਰਮ ਪਾਉ ਦੂਰ ਕੀਜੈ।
ਮੇਰੇ ਮਨ ਡਰ ਲਾ, ਪਰਮਾਤਮਾ ਇਹੋ ਜਿਹੇ ਮਾਣ ਵਾਲਾ ਹੈ, ਤਾਣ ਵਾਲਾ ਹੈ, ਕਮਜ਼ੋਰਾਂ ਨੂੰ ਅਤੇ ਤਾਕਤਵਰਾਂ ਨੂੰ ਇੱਕੋ ਹੀ ਥਾਂ ਰੱਖ ਸਕਦਾ ਹੈ।
ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ।
ਸੰਤ ਜਨੋ ਗੁਰਮੁਖ ਹਿਰਦਾ ਰੱਖਣ ਵਾਲਿਓ, ਪਰਮਾਤਮਾ ਦੀ ਵਡਿਆਈ ਦੇਖੋ, ਉਹ ਨੀਵਿਆਂ ਨੂੰ ਉੱਚਾ ਕਰ ਦਿੰਦਾ ਹੈ।
ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ, ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ।
ਜਿਵੇਂ ਧਰਤੀ ਵਿੱਚ ਬੀਜ ਪਾ ਦੇਈਏ ਨਾ, ਧਰਤੀ ਦੇ ਚਰਨਾਂ ਵਿੱਚ ਚਲਾ ਜਾਏ, ਧਰਤੀ ਉਹਨੂੰ ਉੱਪਰ ਕਰ ਦਿੰਦੀ, ਉਹਨੂੰ ਮਹਾਨ ਸ਼ਜਰ ਬਣਾ ਦਿੰਦੀ, ਦਰਖਤ ਬਣਾ ਦਿੰਦੀ। ਵਿਦਵਾਨ ਪੁਰਖਾਂ ਨੇ ਇਹ ਵੀ ਅਰਥ ਕੀਤਾ ਵੀ ਧਰਤੀ ਮਰਨ ਤੋਂ ਬਾਅਦ ਬੰਦਾ ਮਰ ਜਾਏ ਫਿਰ ਉੱਪਰ ਹੋ ਜਾਂਦੀ, ਜੀਵਨ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਧਰਤੀ ਵਿੱਚ ਬੀਜ ਵੀ ਪਾਈਏ ਉਹਦੇ ਚਰਨਾਂ 'ਚ ਪਿਆ ਹੋਇਆ ਬੀਜ ਉਹਨੂੰ ਬੁਲੰਦ ਦਰਖਤ ਬਣਾ ਦਿੰਦੀ, ਵੱਡੇ ਆਕਾਰ ਵਾਲਾ ਬਣਾ ਦਿੰਦੀ ਹੈ। ਇਹ ਗੁਰਮੁਖੋ ਸੰਤ ਜਨੋ, ਪਰਮਾਤਮਾ ਦੀ ਇਹੀ ਵਡਿਆਈ ਹੈ ਜੇ ਉਹ ਨਿਮਾਣਾ ਹੋ ਕੇ ਉਹਦੇ ਨਾਮ ਨਾਲ ਜੁੜ ਜਾਂਦਾ ਹੈ, ਉਹ ਸਾਰਾ ਜਗਤ ਉਸਦੇ ਪੈਰੀਂ ਪਵਾ ਦਿੰਦਾ ਹੈ। ਇਹ ਪਰਮਾਤਮਾ ਦੇ ਨਾਮ ਦੀ ਵਡਿਆਈ। ਸਤਿਗੁਰ ਚਰਨ ਸ਼ਰਨ ਚੱਲ ਆਵੇ ਸਿੱਖ, ਚਰਨ ਸ਼ਰਨ ਤਾਂ ਇਹ ਜੱਗ ਚੱਲ ਆਵੇ। ਆਓ ਆਖਰੀ ਪੰਕਤੀ ਦਾ ਰਲ ਕੇ ਸਾਰੇ ਪਾਠ ਕਰੀਏ, ਫਿਰ ਅਰਦਾਸ ਸ਼ਾਮਲ ਹੋਈਏ।
ਹਰ ਕੀ ਵਡਿਆਈ ਦੇਖੋ ਸੰਤੋ,
ਹਰ ਨਿਮਾਣਿਆ ਮਾਣ ਦਿਵਾਏ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ,
ਤਿਉਂ ਨਾਨਕ
ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।